ਨਾਨਕ ਕੂੜੈ ਕਤਿਐ ਕੂੜਾ ਤਣਿਐ ਤਾਣ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਇਹੋ ਜਿਹੇ ਮਨਮੁਖ ਲੋਕ ਨੇ, ਨਾਨਕ ਕੂੜੈ ਕਤਿਐ, ਬਈ ਉਹ ਤੇ ਕੂੜ ਦਾ ਹੀ ਝੂਠ ਦਾ ਹੀ ਸੋਤ ਕੱਤਦੇ ਹਨ, ਤੇ ਕੂੜਾ ਤਣਿਐ ਤਾਣ ਤੇ ਝੂਠ ਦਾ ਹੀ ਉਹ ਕਰਮਾਂ ਦਾ, ਪਾਪ ਰੂਪ ਕਰਮਾਂ ਦਾ ਤਾਣਾ ਬਾਣਾ ਤਣਦੇ ਹਨ।
ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਝੂਠਾ ਹੀ ਕੱਪੜਾ ਬਣਾ ਕੇ ਤੇ ਕੱਛੀਆ ਉਹਨੂੰ ਮਿਣਦੇ ਨੇ ਗਜਾਂ ਦੇ ਨਾਲ, ਝੂਠਾ ਹੀ ਕੱਪੜਾ ਖਿਆਲੀ ਕੱਪੜਾ ਬਣਾ ਕੇ ਉਹਨੂੰ ਗਜਾਂ ਦੇ ਨਾਲ ਮਿਣਦੇ ਨੇ ਕੂੜਾ ਪਹਿਨਣ ਮਾਣ, ਤੇ ਫਿਰ ਉਹਨਾਂ ਦਾ ਜਿਹੜਾ ਪਹਿਨਣ ਦਾ ਮਾਣ ਹੈ, ਕੋਈ ਨਵਾਂ ਕੱਪੜਾ ਪਾ ਕੇ ਬੰਦੇ ਨੂੰ ਥੋੜਾ ਜਿਹਾ ਮਾਣ ਜਿਹਾ ਹੁੰਦਾ ਨਾ ਵੀ ਮੈਂ ਨਵੇਂ ਕੱਪੜੇ ਪਾਏ ਨੇ। ਲੋ ਸਤਿਗੁਰੂ ਕਹਿੰਦੇ ਨੇ ਜਿਹੜਾ ਝੂਠਾ ਕੱਪੜਾ ਮਿਣਿਆ ਜਾਂਦਾ ਹੈ ਤੇ ਫਿਰ ਉਸ ਝੂਠੇ ਕੱਪੜੇ ਨੂੰ ਪਹਿਨਣ ਦਾ ਮਾਣ ਵੀ ਝੂਠਾ ਹੀ ਹੁੰਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ ਔਰ ਇਹਦੇ ਉੱਤੇ ਮਹਾਂਪੁਰਖ ਇੱਕ ਉਦਾਹਰਣ ਵਜੋਂ ਸਾਖੀ ਸੁਣਾਉਂਦੇ ਸਨ ਤਾਂ ਕਿ ਸਾਨੂੰ ਸਾਰੀ ਗੱਲ ਦੀ ਸਮਝ ਆ ਜਾਵੇ। ਦੁਨੀਆਂ ਦੇ ਵਿੱਚ ਕਈ ਬਹੁਤ ਚੁਸਤ ਚਲਾਕ ਬੰਦੇ ਹੁੰਦੇ ਨੇ, ਦੱਸਦੇ ਨੇ ਇਹ ਕੋਈ ਰਾਜਾ ਸੀ ਤੇ ਰਾਜਾ ਸੀ ਬਿਲਕੁਲ ਅਨਪੜ੍ਹ, ਤੇ ਕਿਸੇ ਜੁਲਾਹੇ ਨੇ ਆਪਣੇ ਮਨ ਵਿੱਚ ਖਿਆਲ ਕੀਤਾ ਵੀ ਇਹ ਰਾਜਾ ਅਨਪੜ੍ਹ ਹੈ, ਇਹਦੇ ਨਾਲ ਠੱਗੀ ਮਾਰੀ ਜਾਵੇ। ਜੁਲਾਹਾ ਹੈ, ਬਹੁਤ ਚੁਸਤ ਚਲਾਕ ਸੀ। ਇੱਕ ਦਿਨ ਬਾਦਸ਼ਾਹ ਦੇ ਕੋਲ ਚਲਿਆ ਗਿਆ ਤੇ ਜਾ ਕੇ ਕਹਿਣ ਲੱਗਾ, ਬਾਦਸ਼ਾਹ ਬੜੀ ਤਾਰੀਫ ਕੀਤੀ, ਤੁਹਾਡੀ ਸਭਾ ਬੜੀ ਅੱਛੀ ਹੈ, ਤੁਹਾਡਾ ਪ੍ਰਤਾਪ ਬਹੁਤ ਵੱਡਾ ਹੈ, ਤੁਹਾਡਾ ਜਾਹੋ ਜਲਾਲ ਚੱਲਿਆ ਨਹੀਂ ਜਾਂਦਾ, ਤੁਹਾਡੇ ਬੇਅੰਤ ਅਹਿਲਕਾਰ ਨੇ, ਬੇਅੰਤ ਦਰਬਾਰੀ ਕਰਮਚਾਰੀ ਨੇ, ਇੰਨੀ ਵਧੀਆ ਸਭਾ, ਇਹ ਤੇ ਇੰਦਰ ਦੀ ਸਭਾ ਨੂੰ ਵੀ ਮਾਤ ਪਾਉਂਦੀ ਹੈ। ਸਾਰੀਆਂ ਗੱਲਾਂ ਕਰ ਕਰਵਾ ਕੇ ਫਿਰ ਬਾਅਦ ਵਿੱਚ ਕਹਿਣ ਲੱਗਾ, ਬਾਦਸ਼ਾਹ ਮੈਂ ਇਹ ਚਾਹੁੰਦਾ ਹਾਂ ਜਿੱਥੇ ਹੋਰ ਸਾਰੀ ਤੁਹਾਡੀ ਸਭਾ ਦਾ ਸਾਜੋ ਸਾਮਾਨ ਬਹੁਤ ਵਧੀਆ ਹੈ ਤੇ ਇੰਦਰ ਦੀ ਮਹਿਫਲ ਨੂੰ ਮਾਤ ਪਾਉਂਦਾ ਹੈ, ਪਰ ਤੁਹਾਡੇ ਕੱਪੜੇ ਜਿਹੜੇ ਨੇ ਨਾ ਪਹਿਨੇ ਹੋਏ, ਇਹ ਦੇਸੀ ਨੇ, ਇਹਨਾਂ ਦਾ ਕੋਈ ਖਾਸ ਪ੍ਰਭਾਵ ਦਿਖਾਈ ਨਹੀਂ ਦਿੰਦਾ, ਇਸ ਲਈ ਤੁਹਾਨੂੰ ਕੱਪੜੇ ਵੀ ਵਧੀਆ ਬਿਸ਼ਤੀ ਪਾਉਣੇ ਚਾਹੀਦੇ ਨੇ। ਤੇ ਰਾਜਾ ਕਹਿਣ ਲੱਗਾ, ਉਹ ਕਿੱਥੋਂ ਮਿਲ ਸਕਦੇ ਨੇ? ਕਹਿੰਦਾ, ਉਹ ਤੇ ਮੈਂ ਮੰਗਵਾ ਕੇ ਦੇ ਸਕਦਾ ਹਾਂ। ਤੇ ਉਹ ਕਹਿੰਦੇ ਵੀ ਉਹ ਕਿਵੇਂ ਮੰਗਵਾਏ ਜਾਣਗੇ? ਉਹ ਕਹਿੰਦਾ, ਉਹ ਤੇ ਮੈਂ ਆਪਣੀ ਹਿਕਮਤ ਨਾਲ, ਆਪਣੀ ਅਕਲ ਦੇ ਨਾਲ, ਆਪਣੀ ਸਮਝ ਦੇ ਨਾਲ ਹੀ ਮੰਗਵਾ ਸਕਦਾ, ਹੋਰ ਕੋਈ ਨਹੀਂ ਮੰਗਵਾ ਸਕਦਾ। ਬਸ ਰਾਜੇ ਨੂੰ ਚੇਟਕ ਲਾਉਣੀ ਸੀ। ਤੇ ਉਹ ਰਾਜਾ ਕਹਿਣ ਲੱਗਾ, ਭਲਾ ਉਹਨਾਂ ਤੇ ਕਿੰਨਾ ਕੁ ਖਰਚ ਆਵੇਗਾ? ਉਹ ਕਹਿੰਦਾ, ਰਾਜਾ ਸਵਰਗ ਤੋਂ ਕੱਪੜੇ ਮੰਗਵਾਉਣ ਦੇ ਵਾਸਤੇ ਖਰਚ ਤੇ ਬੜਾ ਹੋਵੇਗਾ, ਪਰ ਗੱਲ ਇਹ ਆ ਵੀ ਜਦੋਂ ਉਸ ਬਹਿਸ਼ਤੀ ਕੱਪੜੇ ਤੈਨੂੰ ਪ੍ਰਾਪਤ ਹੋਣਗੇ, ਤੂੰ ਉਹਨਾਂ ਨੂੰ ਪਹਿਨੇਗਾ ਤੇ ਉਹਦਾ ਨਜ਼ਾਰਾ ਵੀ ਵੱਖਰਾ ਹੀ ਹੋਵੇਗਾ, ਉਹਦੀ ਸ਼ਾਨ ਵੀ ਵੱਖਰੀ ਹੋਵੇਗੀ। ਰਾਜਾ ਕਹਿਣ ਲੱਗਾ, ਕੋਈ ਪਰਵਾਹ ਨਹੀਂ, ਜਿੰਨਾ ਮਰਜ਼ੀ ਖਰਚ ਹੋ ਜਾਵੇ, ਤੂੰ ਮੇਰੇ ਲਈ ਸਵਰਗਾਂ ਤੋਂ ਕੱਪੜੇ ਲੈ ਕੇ ਆ। ਚੱਲ, ਉਸ ਜੁਲਾਹੇ ਨੂੰ ਮੌਜ ਲੱਗ ਗਈ ਤੇ ਉਸਨੇ ਰਾਜੇ ਨੂੰ ਆਖਿਆ, ਜੀ ਪਹਿਲਾਂ ਵੀ ਮੈਨੂੰ 5,000 ਰੁਪਏ ਚਾਹੀਦੇ ਨੇ। ਉਸਨੇ 5,000 ਰੁਪਏ ਦਿੱਤੇ ਤੇ ਉਹਨੇ ਆਪਣੇ ਘਰ ਲਿਜਾ ਕੇ ਜੋ ਕੁਛ ਖਾਣਾ ਪੀਣਾ ਸੀ, ਸਾਜੋ ਸਾਮਾਨ ਲੈਣਾ ਸੀ, ਉਹ ਲੈ ਆਂਦਾ। ਉਸ ਤੋਂ ਬਾਅਦ ਫੇਰ ਚਲਿਆ ਗਿਆ ਤੇ ਰਾਜਾ ਪੁੱਛਣ ਲੱਗਿਆ, ਬਈ ਦੱਸ ਕੁਛ ਕੀਤਾ? ਕਹਿੰਦਾ, ਹਾਂ ਮਹਾਰਾਜ, ਮੈਂ ਸਵਰਗਾਂ ਤੋਂ ਸੂਤ ਤਾਂ ਮੰਗਵਾ ਲਿਆ ਤੇ ਹੁਣ ਬਸ ਮੈਂ ਤਾਣੀ ਬੁਣਨੀ ਹੈ, ਉਹਦੇ ਲਈ 10,000 ਰੁਪਇਆ ਹੋਰ ਚਾਹੀਦਾ। ਤੇ ਰਾਜੇ ਨੇ ਝੱਟ 10,000 ਵੀ ਦੇ ਦਿੱਤਾ। ਕਹਿਣ ਲੱਗਾ, ਲਓ 10,000 ਵੀ ਲੈ ਜਾ। ਤੇ ਉਹਨੇ ਮਹੀਨਾ ਖੰਡ ਫਿਰ ਉੱਥੇ ਟਾਈਮ ਲਾਇਆ ਤੇ ਪੈਸੇ ਪੂਸੇ ਹਜ਼ਮ ਕਰਕੇ ਫਿਰ ਆ ਗਿਆ। ਉਹ ਕਹਿੰਦਾ, ਹੁਣ ਦੱਸ। ਕਹਿਣ ਲੱਗਾ, ਜੀ ਹੁਣ ਤਾਣੀ ਤੇ ਬਣ ਗਈ, ਹੁਣ ਅੱਗੇ ਕੱਪੜਾ ਤਿਆਰ ਕਰਨਾ, ਉਹਦੇ ਲਈ ਸਮਾਂ ਲੱਗੇਗਾ ਤੇ ਖਰਚ ਵੀ ਹੋਵੇਗਾ, ਦੱਸੋ ਕਿੰਨਾ ਚਾਹੀਦਾ? 20,000 ਹੋਰ ਚਾਹੀਦਾ। ਤੇ 20,000 ਹੋਰ ਲੈ ਗਿਆ। ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਅਖੀਰ ਦੇ ਉੱਤੇ ਜਦੋਂ 6 ਮਹੀਨੇ ਲੰਘ ਗਏ ਤੇ ਬਾਦਸ਼ਾਹ ਨੂੰ ਬੜੀ ਇਸ ਗੱਲ ਦੀ ਤਾਂਘ, ਬਈ ਕਦੋਂ ਮੈਨੂੰ ਸਵਰਗ ਦੇ ਕੱਪੜੇ ਮਿਲਣ ਤੇ ਕਦੋਂ ਮੈਂ ਪਾਵਾਂ। ਤੇ ਉਸਨੇ ਕੀ ਕੀਤਾ, ਤੇ ਆਖਿਰ 6 ਮਹੀਨਿਆਂ ਤੋਂ ਬਾਅਦ ਇੱਕ ਖਾਲੀ ਜੀ ਪਟਾਰੀ ਉਹਦੇ ਵਿੱਚ ਐਵੇਂ ਕੋਈ ਮਾੜਾ ਮੋਟਾ ਕੱਪੜਾ ਜਿਹਾ ਵਿਛਾ ਕੇ ਤੇ ਬਾਦਸ਼ਾਹ ਦੀ ਸਭਾ ਵਿੱਚ ਲੈ ਗਿਆ ਤੇ ਬਾਦਸ਼ਾਹ ਨੂੰ ਕਹਿਣ ਲੱਗਾ, ਬਾਦਸ਼ਾਹ ਅੱਜ ਬਹਿਸ਼ਤੀ ਕੱਪੜੇ ਤਿਆਰ ਹੋ ਗਏ ਨੇ ਤੇ ਤੁਸੀਂ ਹੁਣ ਪਹਿਨਣ ਵਾਸਤੇ ਤਿਆਰ ਹੋਵੋ। ਰਾਜਾ ਕਹਿਣ ਲੱਗਾ, ਕੋਈ ਗੱਲ ਨਹੀਂ। ਤੇ ਰਾਜੇ ਨੂੰ ਸਭਾ ਦੇ ਵਿੱਚੋਂ ਉਠਾ ਕੇ ਇੱਕ ਖਾਸ ਰੂਮ ਦੇ ਵਿੱਚ ਲਿਜਾਇਆ ਗਿਆ ਔਰ ਉੱਥੇ ਜਾ ਕੇ ਰਾਜੇ ਨੂੰ ਆਖਿਆ, ਤੂੰ ਆਪਣੇ ਸਾਰੇ ਕੱਪੜੇ ਉਤਾਰ ਦੇ। ਰਾਜੇ ਨੇ ਆਪਣੇ ਜਿਹੜੇ ਕੱਪੜੇ ਪਹਿਨੇ ਹੋਏ ਸਨ ਉਹ ਸਾਰੇ ਉਤਾਰ ਦਿੱਤੇ ਤੇ ਉਸ ਚੁਲਾਕ ਜੁਲਾਹੇ ਨੇ ਉਹ ਪਟਾਰੀ ਖੋਲੀ ਤੇ ਕਹਿਣ ਲੱਗਾ, ਲਓ ਜੀ ਮੈਂ ਹੁਣ ਜਿਹੜੇ ਇਹ ਸਵਰਗਾਂ ਤੋਂ ਕੱਪੜੇ ਮੰਗਵਾਏ ਨੇ ਇਹ ਇੰਨੇ ਮਹੀਨ ਨੇ, ਇੰਨੇ ਸੂਖਮ ਨੇ, ਇਹ ਹਰ ਕਿਸੇ ਨੂੰ ਨਜ਼ਰ ਨਹੀਂ ਆਉਂਦੇ। ਇਸ ਲਈ ਹੁਣ ਉਹ ਤੁਸੀਂ ਪਾਓਗੇ, ਦੇਖਿਓ ਤੁਹਾਡੀ ਸ਼ਾਨ ਕੈਸੀ ਬਣੇਗੀ। ਤੇ ਬਸ ਉਹ ਝੂਠਾ ਹੀ ਸੂਤ ਕੱਤਿਆ ਸੀ, ਝੂਠੀ ਤਾਣੀ ਤਣੀ ਸੀ, ਝੂਠਾ ਹੀ ਕੱਪੜਾ ਮਿਣਿਆ ਸੀ ਤੇ ਉਹਨੇ ਉਹ ਝੂਠੇ ਮੂਠੇ ਕੱਪੜੇ ਗੱਲੀ ਬਾਤੀ ਉਹ ਰਾਜੇ ਦੇ ਪਵਾ ਦਿੱਤੇ। ਹੁਣ ਰਾਜੇ ਨੂੰ ਕਹਿ ਦਿੱਤਾ, ਰਾਜਾ ਸਾਹਿਬ ਤੁਹਾਡੇ ਬਹੁਤ ਵਧੀਆ ਕੱਪੜੇ ਨੇ, ਤੁਹਾਡੀ ਸ਼ਾਨ ਦੁਨੀਆਂ ਤੋਂ ਨਿਰਾਲੀ ਹੈ। ਬਸ ਹੁਣ ਇੱਕੋ ਹੀ ਗੱਲ ਹੈ ਬਈ, ਇਹਨਾਂ ਕੱਪੜਿਆਂ ਨੂੰ ਉਹੀ ਵੇਖ ਸਕਦਾ ਹੈ ਜਿਹਦੀ ਦ੍ਰਿਸ਼ਟੀ ਹੋਵੇ। ਤੇ ਰਾਜਾ ਹੁਣ ਜਦੋਂ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜਾ ਹੋਇਆ ਉਹਨੂੰ ਬੜੀ ਸ਼ਰਮ ਆਈ, ਕਿਉਂਕਿ ਕੱਪੜੇ ਤਾਂ ਹੈ ਹੀ ਨਹੀਂ ਸਨ, ਜਿਹੜੇ ਪਾਏ ਸੀ ਉਹ ਵੀ ਲਵਾ ਦਿੱਤੇ। ਰਾਜਾ ਹੁਣ ਬਿਲਕੁਲ ਨਗਨ ਆਪਣੇ ਆਪ ਨੂੰ ਵੇਖ ਕੇ ਬੜਾ ਸ਼ਰਮਿੰਦਾ ਸੀ ਤੇ ਫਿਰ ਉਹ ਕਹਿਣ ਲੱਗਾ, ਹੁਣ ਤੁਹਾਨੂੰ ਸਭਾ ਦੇ ਵਿੱਚ ਜਾਣਾ ਪਵੇਗਾ। ਰਾਜਾ ਕਹਿਣ ਲੱਗਾ, ਨਹੀਂ ਮੈਂ ਸਭਾ ਦੇ ਵਿੱਚ ਨਹੀਂ ਜਾਵਾਂਗਾ। ਕਿਉਂ? ਉਹ ਕਹਿਣ ਲੱਗਾ ਵੀ ਮੈਨੂੰ ਤੇ ਬੜੀ ਸ਼ਰਮ ਆਉਂਦੀ ਹੈ। ਉਹ ਕਹਿੰਦਾ, ਸ਼ਰਮ ਵਾਲੀ ਕਿਹੜੀ ਗੱਲ ਹੈ, ਇਹ ਸਵਰਗਾਂ ਦੇ ਕੱਪੜੇ ਇਹੋ ਜਿਹੇ ਹੁੰਦੇ ਨੇ, ਤੈਨੂੰ ਸ਼ਰਮ ਨਹੀਂ ਮੰਨਣੀ ਚਾਹੀਦੀ। ਉਹ ਕਹਿਣ ਲੱਗਾ, ਨਹੀਂ। ਉਹ ਕਹਿੰਦਾ, ਫਿਰ ਮੈਂ ਤੇਰਾ ਇੰਤਜ਼ਾਮ ਕਰਦਾ। ਉਹ ਪਹਿਲਾਂ ਚਲਾਕ ਜੁਲਾਹਾ ਸਭਾ ਦੇ ਵਿੱਚ ਆਇਆ ਜਿਹੜੇ ਅਹਿਲਕਾਰ ਸਨ ਤੇ ਉਹਨਾਂ ਨੂੰ ਇਕੱਠੇ ਕਰਕੇ ਕਹਿਣ ਲੱਗਾ, ਬਈ ਇੱਕ ਗੱਲ ਸੁਣੋ, ਹੁਣ ਰਾਜਾ ਬਹਿਸ਼ਤੀ ਕੱਪੜੇ ਪਾ ਕੇ ਬਾਹਰ ਆਵੇਗਾ, ਕਿਸੇ ਨੇ ਹੱਸਣਾ ਨਹੀਂ, ਕਿਸੇ ਨੇ ਮਜ਼ਾਕ ਨਹੀਂ ਕਰਨਾ। ਤੇ ਦੂਸਰੀ ਗੱਲ ਇਹ, ਉਹ ਕੱਪੜੇ ਇੰਨੇ ਵਧੀਆ ਨੇ, ਇੰਨੇ ਮਹੀਨ ਨੇ, ਇੰਨੇ ਸੂਖਮ ਨੇ, ਹਵਾ ਵਰਗੇ ਨੇ, ਉਹ ਉਸੇ ਨੂੰ ਦਿਸ ਸਕਦੇ ਨੇ ਜਿਹੜਾ ਅਸਲੀ ਪਿਓ ਦਾ ਹੋਵੇ, ਦੂਸਰੇ ਨੂੰ ਨਹੀਂ ਦਿਸਣਗੇ। ਇਹ ਇੱਕ ਉਹਨਾਂ ਨੂੰ ਭੁਲੇਖਾ ਪਾਉਣ ਦੇ ਇਹ ਗੱਲ ਕਹਿ ਦਿੱਤੀ ਤੇ ਕਹਿਣ ਲੱਗੇ, ਚਲੋ ਠੀਕ ਹੈ। ਤੇ ਉਸ ਰਾਜੇ ਨੂੰ ਤਿਆਰ ਕਰਕੇ ਬਾਹਰ ਲੈ ਆਂਦਾ। ਰਾਜਾ ਹੁਣ ਬਿਲਕੁਲ ਹੈ ਤੇ ਨਗਨ ਸੀ, ਪਰ ਹੁਣ ਅਹਿਲਕਾਰਾਂ ਨੇ ਤੇ ਉਹਦੀ ਝੂਠੀ ਖੁਸ਼ਾਮਦ ਕੀਤੀ। ਕਹਿੰਦੇ, ਰਾਜਾ ਸਾਹਿਬ ਕਮਾਲ ਹੋ ਗਈ, ਇਹੋ ਜਿਹੇ ਕੱਪੜੇ ਅਸੀਂ ਕਦੀ ਵੇਖੇ ਹੀ ਨਹੀਂ ਜਿਹੋ ਜਿਹੇ ਤੁਹਾਡੇ ਕੱਪੜੇ ਪਾਏ ਨੇ, ਹੈ ਸੀ ਬਿਲਕੁਲ ਨਗਨ। ਤੇ ਰਾਜਾ ਵੀ ਖੁਸ਼ ਹੋ ਗਿਆ। ਫਿਰ ਉਹ ਚਲਾਕ ਜੁਲਾਹਾ ਕਹਿਣ ਲੱਗਾ, ਕਹਿੰਦਾ ਹੁਣ ਤੁਹਾਨੂੰ ਸ਼ੋਭਾ ਯਾਤਰਾ ਵੀ ਕਰਨੀ ਪਵੇਗੀ ਤਾਂ ਕਿ ਦੁਨੀਆਂ ਵੀ ਤੁਹਾਡੇ ਬਹਿਸ਼ਤੀ ਕੱਪੜੇ ਵੇਖ ਲਵੇ। ਤੇ ਇੱਕ ਉਹ ਹਾਥੀ ਤਿਆਰ ਕੀਤਾ ਗਿਆ ਤੇ ਰਾਜੇ ਨੂੰ ਆਖਿਆ, ਸਾਰੇ ਸ਼ਹਿਰ ਵਿੱਚ ਡੌਂਡੀ ਫਰਵਾ ਦੇ ਵੀ ਅੱਜ ਸ਼ੋਭਾ ਯਾਤਰਾ ਨਿਕਲਣੀ ਹੈ, ਰਾਜੇ ਨੇ ਬਹਿਸ਼ਤੀ ਕੱਪੜੇ ਪਾ ਕੇ ਬਾਹਰ ਆਉਣਾ। ਉਹ ਸਾਰੀ ਖਲਕਤ, ਸਾਰੀ ਦੁਨੀਆਂ ਸੜਕਾਂ ਤੇ ਆ ਕੇ ਖੜ ਗਈ ਤੇ ਉਸ ਰਾਜੇ ਨੂੰ ਦੇਖਣ ਦੇ ਲਈ ਸਾਰੇ ਲੋਕ ਇਕੱਠੇ ਹੋਏ ਤੇ ਉਸ ਰਾਜੇ ਨੂੰ ਉਸੇ ਤਰ੍ਹਾਂ ਹੀ ਨਗਨ ਹਾਲਤ ਦੇ ਵਿੱਚ ਤੇ ਇਹ ਭੁਲੇਖਾ ਪਾ ਕੇ ਵੀ ਤੇਰੇ ਸਵਰਗੀ ਕੱਪੜੇ ਪਾਏ ਨੇ, ਬਹਿਸ਼ਤੀ ਪੁਸ਼ਾਕ ਪਹਿਨੀ ਹੋਈ ਹੈ, ਤੇ ਉਸਨੂੰ ਹਾਥੀ ਤੇ ਚੜਾਇਆ ਤੇ ਬਾਹਰ ਉਹਦਾ ਜਲੂਸ ਕੱਢ ਦਿੱਤਾ। ਇੱਕ ਛੋਟਾ ਜਿਹਾ ਬੱਚਾ ਸੀ, ਬੱਚੇ ਹਮੇਸ਼ਾ ਸੱਚ ਬੋਲਦੇ ਨੇ, ਉਹ ਆਪਣੇ ਪਿਤਾ ਦੇ ਨਾਲ ਬਹਿਸ਼ਤੀ ਪੁਸ਼ਾਕ ਵੇਖਣ ਲਈ ਉਹ ਵੀ ਗਿਆ ਤੇ ਜਦੋਂ ਰਾਜਾ ਉਸ ਦੀ ਅੱਗੋਂ ਦੀ ਲੰਘਿਆ, ਲੋਕ ਝੂਠੀ ਖੁਸ਼ਾਮਦ ਕਰ ਰਹੇ ਸਨ, ਰਾਜਾ ਸਾਹਿਬ ਤੁਹਾਡੇ ਕੱਪੜੇ ਇੰਨੇ ਵਧੀਆ ਨੇ, ਤੁਹਾਡੀ ਇੰਨੀ ਵਧੀਆ ਸ਼ਾਨ ਹੈ, ਅਸੀਂ ਕਦੇ ਇਸ ਤਰ੍ਹਾਂ ਦੇ ਕੱਪੜੇ ਵੇਖੇ ਹੀ ਨਹੀਂ। ਪਰ ਉਹ ਜਿਹੜਾ ਬੱਚਾ ਸੀ ਉਹ ਕਹਿਣ ਲੱਗਾ, ਪਿਤਾ ਜੀ ਮੈਨੂੰ ਤੇ ਰਾਜਾ ਬਹੁਤ ਹੀ ਬੇਸ਼ਰਮ ਲੱਗਦਾ, ਇਹਦੇ ਤਾਂ ਕੱਪੜੇ ਪਾਏ ਹੀ ਨਹੀਂ। ਜਦੋਂ ਇੰਨੀ ਗੱਲ ਸੁਣੀ ਤੇ ਉਧਰੋਂ ਰਾਜੇ ਨੇ ਇਹ ਵੀ ਆਰਡਰ ਦਿੱਤਾ ਹੋਇਆ ਸੀ, ਜੇ ਕਿਸੇ ਨੇ ਮਜ਼ਾਕ ਕੀਤਾ ਜਾਂ ਕੋਈ ਹੱਸ ਪਿਆ ਤੇ ਉਹਨੂੰ ਸਜ਼ਾਏ ਮੌਤ ਦਿੱਤੀ ਜਾ ਸਕਦੀ। ਉਸਦਾ ਪਿਤਾ ਡਰਦਾ ਹੋਇਆ ਬੱਚੇ ਨੂੰ ਬਾਹਰ ਲੈ ਆਇਆ ਬਈ ਕੋਈ ਹੋਰ ਨਾ ਸੁਣ ਲਵੇ, ਕਿਧਰੇ ਸਾਰਾ ਪਰਿਵਾਰ ਨਾ ਕਹਾਣੀ ਪੀੜਿਆ ਜਾਵੇ। ਇਸੇ ਤਰ੍ਹਾਂ ਕੁਝ ਲੋਕ ਸ਼ਰਾਰਤੀ ਦਿਮਾਗ ਦੇ ਹੁੰਦੇ ਨੇ ਜਿਹੜੇ ਲੋਕਾਂ ਦੇ ਨਾਲ ਖਿਲਵਾੜ ਕਰਦੇ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਦ੍ਰਿਸ਼ਟਾਂਤ ਦਿੱਤਾ ਹੈ, ਨਾਨਾ ਕੂੜਾ ਕਤੇ ਹੈ, ਭਈ ਦੇਖ ਲੋ ਜਿਵੇਂ ਉਹ ਚਲਾਕ ਜੁਲਾਹੇ ਨੇ ਝੂਠਾ ਹੀ ਸੂਤ ਕਤਿਆ ਤੇ ਝੂਠਾ ਹੀ ਤਾਣਾ ਤਣਿਆ ਤੇ ਝੂਠਾ ਹੀ ਕੱਪੜਾ ਮਿਣਿਆ ਤੇ ਝੂਠਾ ਹੀ ਰਾਜੇ ਨੂੰ ਪਹਿਨਣ ਦਾ ਮਾਣ ਮਿਲਿਆ। ਹੈ ਤੇ ਕੋਈ ਗੱਲ ਹੀ ਨਹੀਂ ਸੀ, ਹੈ ਤੇ ਇੱਕ ਖਿਲਵਾੜ ਸੀ, ਹੈ ਤੇ ਇੱਕ ਬਹੁਤ ਵੱਡਾ ਭੱਦਾ ਮਜ਼ਾਕ ਸੀ, ਪਰ ਕਿਸੇ ਨੂੰ ਉਹਦੀ ਚਲਾਕੀ ਦਾ ਪਤਾ ਨਹੀਂ ਲੱਗਿਆ, ਉਹਨੇ ਸਾਰਿਆਂ ਨੂੰ ਬੇਵਕੂਫ ਬਣਾਇਆ। ਇਸੇ ਤਰ੍ਹਾਂ ਕੋਈ ਦੁਨੀਆਂ ਦੇ ਲੋਕ ਨੇ ਵੀ ਜਿਹੜੀਆਂ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆ ਸਕਦੇ।
ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖੋ ਦੁਨੀਆਂ ਦੇ ਵਿੱਚ ਕਈ ਤਰ੍ਹਾਂ ਦੇ ਵਰਤਾਰੇ ਵਰਤ ਰਹੇ ਨੇ। ਮੁਸਲਮਾਨ ਲੋਕ ਬਾਂਗਾਂ ਦਿੰਦੇ ਨੇ ਤੇ ਜਿਹੜੇ ਫਕੀਰ ਲੋਕ ਨੇ, ਬੁਰਗੂ ਦਾ ਅਰਥ ਹੈ ਉਹ ਸੰਖ ਵਜਾਉਂਦੇ ਨੇ। ਕੁਝ ਐਸੇ ਵੀ ਸਾਧੂ ਨੇ ਜਿਹੜੇ ਸੰਖ ਵਜਾਉਂਦੇ ਹੈ ਤੇ ਸਿੰਘੀਆਂ, ਤੇ ਜਿਹੜੇ ਯੋਗੀ ਲੋਕ ਨੇ ਉਹ ਭਾਈ ਹਰਨ ਦੀਆਂ ਸਿੰਘੀਆਂ ਵਜਾਉਂਦੇ ਨੇ ਤੇ ਨਾਲੇ ਮਿਲੀ ਕਲਾਣ ਤੇ ਇਹਨਾਂ ਦੇ ਨਾਲ ਹੀ ਤੇ ਭਾਈ ਜਿਹੜੀ ਮਰਾਸੀਆਂ ਦੀ ਕਲਿਆਣ ਵੀ ਮਿਲੀ ਹੋਈ ਹੈ। ਮਰਾਸੀ ਲੋਕ ਜਾ ਕੇ ਲੋਕਾਂ ਦੀਆਂ ਕਲਿਆਣਾਂ ਕਰਦੇ ਨੇ, ਉਹਨਾਂ ਨੂੰ ਦੁਆਵਾਂ ਦਿੰਦੇ ਹਨ। ਮੁਸਲਮਾਨ ਲੋਕ ਬਾਂਗਾਂ ਦਿੰਦੇ ਹਨ ਤੇ ਜਿਹੜੇ ਕਈ ਹੋਰ ਸਾਧੂ ਹਿੰਦੂ ਸਾਧੂ ਉਹ ਸੰਖ ਪੂਰਦੇ ਨੇ। ਬੁਰਗੂ ਦਾ ਅਰਥ ਹੈ ਸੰਖ ਤੇ ਕਈ ਯੋਗੀ ਲੋਕ ਸਿੰਘੀਆਂ ਵਜਾਉਂਦੇ ਨੇ ਰੱਬ ਨੂੰ ਖੁਸ਼ ਕਰਨ ਵਾਸਤੇ ਤੇ ਨਾਲੇ ਮਿਲੀ ਕਲਾਣ ਤੇ ਜਿਹੜੇ ਮਰਾਸੀ ਲੋਕ ਨੇ ਵੀ ਉਹ ਕਲਿਆਣਾ ਕਰਦੇ ਨੇ, ਉਹਨਾਂ ਨੂੰ ਕਲਿਆਣ ਕਰਨ ਦੀ ਹੀ ਇਹ ਦਾਤ ਮਿਲੀ ਹੈ।
ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਮਾਨ।
ਹੇ ਵਾਹਿਗੁਰੂ ਜੀ, ਇੱਕ ਦੁਨੀਆਂ ਵਿੱਚ ਦਾਤੇ ਬਣੇ ਹੋਏ ਨੇ ਤੇ ਇੱਕ ਮੰਗਤੇ ਵੀ ਹਨ, ਭਾਵ ਜਿਹੜੇ ਲੋਕ ਮੰਗਤੇ ਨੇ ਔਰ ਉਹ ਜਾ ਕੇ ਦਾਤਿਆਂ ਦੇ ਦਰ ਤੇ ਕਲਿਆਣ ਕਰਦੇ ਨੇ। ਜਜਮਾਨ ਦੀ ਕਲਿਆਣ ਹੋ ਇਸ ਤਰ੍ਹਾਂ ਜਾ ਕੇ ਆਖਦੇ ਨੇ ਤੇ ਫਿਰ ਉਹ ਦਾਤੇ ਖੁਸ਼ ਹੋ ਕੇ ਉਹਨਾਂ ਨੂੰ ਦਾਨ ਦਿੰਦੇ ਹਨ। ਭਾਵ ਬਹੁਤੇ ਜਿਹੜੇ ਲੋਕ ਨੇ ਧਾਰਮਿਕ ਅਦਾਰਿਆਂ ਦੇ ਵਿੱਚ ਵੀ, ਉਹ ਵੀ ਸਿਰਫ ਮਾਇਆ ਦੇ ਲਈ ਹੀ ਐਸੇ ਸਵਾਂਗ ਰਚਦੇ ਹਨ, ਨਾਮ ਤੇਰਾ ਪ੍ਰਵਾਨ। ਪਰ ਸਤਿਗੁਰੂ ਕਹਿੰਦੇ ਹੈ ਵਾਹਿਗੁਰੂ ਤੇਰੀ ਦਰਗਾਹ ਦੇ ਵਿੱਚ ਤੇਰਾ ਨਾਮ ਹੀ ਪ੍ਰਵਾਨ ਹੁੰਦਾ ਹੈ।
ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿਨਾ ਵਿਟੋਂ ਕੁਰਬਾਨ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮੰਨਿਆ ਹੈ, ਕਮਾਇਆ ਹੈ, ਸਿਮਰਿਆ ਹੈ, ਹਾਂ ਤਿਨਾਂ ਵਿਟੋਂ ਕੁਰਬਾਨ, ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ।
ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ।
ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮੋਹ ਸਭ ਕੂੜ ਹੈ। ਗੁਰਮੁਖੋ, ਮਾਇਆ ਦਾ ਮੋਹ ਤੇ ਸਾਰਾ ਝੂਠਾ ਹੀ ਹੈ। ਇਹ ਤੇ ਧੂਏ ਦਾ ਪਰਬਤ ਹੈ, ਇਹ ਤੇ ਰਾਤ ਦਾ ਸੁਪਨਾ ਹੈ, ਕੂੜੋ ਹੋਏ ਗਿਆ, ਅਖੀਰ ਤੇ ਇਹ ਮਾਇਆ ਦਾ ਮੋਹ ਝੂਠਾ ਹੀ ਸਾਬਤ ਹੋ ਗਿਆ।
ਹੋ ਮੈਂ ਝਗੜਾ ਪਾਇਓ ਝਗੜਾ ਜਗ ਮੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਵੇਖ ਲੋ ਵੀ ਇਹ ਜੀਵ ਹਉਮੈ ਦੇ ਵਿੱਚ ਦੂਸਰਿਆਂ ਦੇ ਨਾਲ ਝਗੜਾ ਪਾਉਂਦਾ ਹੈ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵੀ ਹੈ, ਹਉਮੈ ਦੇ ਵਿੱਚ ਝਗੜਾ ਹੁੰਦਾ, ਕਿਉਂਕਿ ਜਦੋਂ ਵੀ ਝਗੜਾ ਹੁੰਦਾ ਹਰ ਆਦਮੀ ਇਹ ਕਹਿੰਦਾ ਤੈਨੂੰ ਪਤਾ ਮੈਂ ਕੌਣ, ਮੈਂ ਇਹ ਹਉਮੈ ਦਾ ਵਾਚਕ ਹੈ, ਇੱਕ ਖੁਦੀ ਹੈ, ਜਦੋਂ ਕਹਿੰਦਾ ਤੈਨੂੰ ਪਤਾ ਮੈਂ ਕੌਣ ਆ, ਬਸ ਇਥੋਂ ਝਗੜੇ ਦੀ ਜੜ ਇਹੀ ਹੈ, ਹਉਮੈ ਝਗੜਾ ਪਾਏ। ਇਸ ਹਉਮੈ ਨੇ ਅੱਗੇ ਦੂਜਿਆਂ ਦੇ ਨਾਲ ਝਗੜਾ ਪਾ ਦਿੱਤਾ, ਝਗੜਾ ਖੜਾ ਕਰ ਦਿੱਤਾ, ਝਗੜਾ ਜਗ ਮੁਆ, ਬਸ ਸਾਰਾ ਸੰਸਾਰ ਝਗੜੇ ਦੇ ਵਿੱਚ ਹੀ ਮਰ ਗਿਆ।
ਗੁਰਮੁਖ ਝਗੜ ਚੁਕਾਇਓ ਇੱਕੋ ਰਵ ਰਿਹਾ।
ਲੋ ਵੀ ਗੁਰਮੁਖਾਂ ਨੇ ਝਗੜਾ ਚੁਕਾ ਦਿੱਤਾ, ਗੁਰਮੁਖਾਂ ਨੇ ਝਗੜਾ ਨਿਬੇੜ ਦਿੱਤਾ। ਕਹਿਤ ਕਬੀਰ ਪੰਜ ਕੋ ਝਗੜਾ ਝਗੜਤ ਜਨਮ ਗਵਾਇਆ। ਇਹ ਪੰਜ ਚੋਰਾਂ ਦਾ ਝਗੜਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਝਗੜਾ, ਪਰ ਗੁਰਮੁਖਾਂ ਨੇ ਇਹ ਝਗੜਾ ਚੁਕਾ ਦਿੱਤਾ। ਕਿਉਂ? ਉਹਨਾਂ ਨੇ ਵਿਕਾਰਾਂ ਨੂੰ ਜਿੱਤ ਲਿਆ, ਇੱਕੋ ਰਵ ਰਿਹਾ ਉਹਨਾਂ ਦੀ ਦ੍ਰਿਸ਼ਟੀ ਵਿੱਚ, ਇੱਕੋ ਵਾਹਿਗੁਰੂ ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਇਸ ਲਈ ਉਹ ਸਭ ਦੇ ਨਾਲ ਪਿਆਰ ਕਰਦੇ ਹਨ।
ਸਵਿਆਤਮ ਰਾਮ ਪਛਾਣਿਆ ਪੌਜਲ ਤਰ ਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਨੇ ਸਭ ਦੇ ਅੰਦਰ ਆਤਮਾ ਤੇ ਪਰਮਾਤਮਾ ਦੀ ਪਛਾਣ ਕਰ ਲਈ ਹੈ। ਉਹ ਸਮਝਦਾ ਸਾਰਿਆਂ ਦੇ ਵਿੱਚ ਮੇਰਾ ਆਤਮਾ ਤੇ ਉਹ ਪਰਮਾਤਮਾ ਵਸ ਰਿਹਾ ਹੈ ਤੇ ਜਿਹਨੇ ਇਉਂ ਉਸ ਆਤਮਾ ਤੇ ਪਰਮਾਤਮਾ ਦੀ ਪਛਾਣ ਕਰ ਲਈ ਪੌਜਲ ਤਰ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।
ਜੋਤ ਸਮਾਣੀ ਜੋਤ ਵਿੱਚ ਹਰ ਰਵ ਰਿਹਾ
ਹਰ ਨਾਮ ਸਮਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਗਿਆ ਫਿਰ ਉਹਦੀ ਜਿਹੜੀ ਜੋਤ ਸੀ ਪਰਤਕ ਜੋਤ ਆਤਮਾ ਉਸ ਵਾਹਿਗੁਰੂ ਦੀ ਜੋਤ ਵਿੱਚ ਅਖੰਡ ਜੋਤ ਵਿੱਚ ਲੀਨ ਹੋ ਗਈ। ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ ਫਿਰ ਉਹਦੀ ਆਤਮਾ ਉਹਦੀ ਜੋਤ ਉਸ ਪਰਮ ਜੋਤ ਅਖੰਡ ਜੋਤ ਵਿੱਚ ਲੀਨ ਹੋ ਜਾਂਦੀ ਹੈ।
ਸਲੋਕ ਮਹੱਲਾ ਪਹਿਲਾ ਸਤਿਗੁਰ ਭਿਖਿਆ ਦੇ ਮੈਂ ਤੂੰ ਸਮਰਤ ਦਾ ਤਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਸਤਿਗੁਰੂ ਦੀ ਮਹਿਮਾ ਵਰਣਨ ਕਰਦੇ ਹਨ ਤੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਹੈ। ਸਤਿਗੁਰ ਭਿਖਿਆ ਦੇ ਮੈਂ ਤੂੰ ਸਮਰਥ ਦਾ ਤਾਰ। ਹੇ ਸਤਿਗੁਰੂ ਤੂੰ ਸਰਵ ਸ਼ਕਤੀਮਾਨ ਹੈ ਸਭ ਦਾਤਾਂ ਬਖਸ਼ਣ ਵਾਲਾ ਦਾ ਤਾਰ ਵੀ ਹੈ ਤੂੰ ਮੈਨੂੰ ਨਾਮ ਦੀ ਭਿਖਿਆ ਦੇ ਇਹ ਨਾਮ ਦੀ ਖੈਰ ਮੇਰੀ ਝੋਲੀ ਵਿੱਚ ਪਾ ਦੇ।
ਹੋ ਮੈਂ ਗਰਬ ਨਿਵਾਰੀ ਹੈ ਕਾਮ ਕ੍ਰੋਧ ਅਹੰਕਾਰ
ਤੇ ਨਾਲ ਮਹਾਰਾਜ ਇਹ ਵੀ ਕਿਰਪਾ ਕਰੋ ਹੋਮੈ ਤੇ ਹੰਕਾਰ ਨੂੰ ਨਿਵਰਤ ਕਰ ਦਿਓ ਤੇ ਨਾਲ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਵੀ ਮੇਰੇ ਨਾਸ ਹੋ ਜਾਣ।
ਲਭ ਲੋਭ ਪਰ ਜਾਲੀਐ ਨਾ ਮਿਲੈ ਆਧਾਰ
ਹੇ ਵਾਹਿਗੁਰੂ ਜੀ ਐਸੀ ਭਿਖਿਆ ਦਿਓ ਨਾਮ ਮਿਲੈ ਆਧਾਰ ਮੈਨੂੰ ਨਾਮ ਦਾ ਆਸਰਾ ਮਿਲੇ। ਲਭ ਲੋਭ ਪਰ ਜਾਲੀਐ ਲਭ ਜਿਹੜਾ ਖਾਣ ਪੀਣ ਦਾ ਚਸਕਾ ਤੇ ਲੋਭ ਮਾਇਆ ਤੇ ਪਦਾਰਥ ਇਕੱਠੇ ਕਰਨ ਦਾ ਲੋਭ ਇਹਨੂੰ ਪਰ ਵਿਸ਼ੇਸ਼ ਕਰਕੇ ਸਾੜ ਦਿਓ।
ਐਨਿਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਆਪ ਜੀ ਦਾ ਨਾਮ ਅਹਿਨਸ ਨਵਤਨ ਦਿਨ ਰਾਤ ਹਮੇਸ਼ਾ ਨਵਾਂ ਹੀ ਰਹਿੰਦਾ ਹੈ ਤੇ ਨਿਰਮਲਾ ਬਹੁਤ ਨਿਰਮਲ ਪਵਿੱਤਰ ਹੈ। ਆਪ ਜੀ ਦਾ ਨਾਮ ਦਿਨ ਰਾਤ ਨਿਤ ਨਵਾਂ ਹੀ ਰਹਿੰਦਾ ਤੇ ਬਹੁਤ ਪਵਿੱਤਰ ਰਹਿੰਦਾ ਹੈ। ਮੈਲਾ ਕਬੂ ਨਾ ਹੋਏ ਆਪ ਜੀ ਦਾ ਪਵਿੱਤਰ ਨਾਮ ਕਦੇ ਮੈਲਾ ਹੁੰਦਾ ਹੀ ਨਹੀਂ ਹੈ।
ਨਾਨਕ ਇਹ ਬਿਦ ਛੂਟੀ ਹੈ ਨਦਰ ਤੇਰੀ ਸੁਖ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਉਸ ਪਵਿੱਤਰ ਨਾਮ ਦੀ ਟੇਕ ਲੈ ਕੇ ਨਾਮ ਮਿਲੇ ਆਧਾਰ ਉਸ ਨਾਮ ਦੀ ਭਿਖਿਆ ਲੈ ਕੇ ਇਸ ਤਰੀਕੇ ਦੇ ਨਾਲ ਛੁੱਟੀ ਦਾ ਹੈ ਨਦਰ ਤੇਰੀ ਸੁਖ ਹੋਏ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਹੇ ਸਤਿਗੁਰੂ ਅਕਾਲ ਪੁਰਖ ਜੇ ਤੇਰੀ ਮਿਹਰ ਦੀ ਦ੍ਰਿਸ਼ਟੀ ਹੋ ਜਾਵੇ ਤੇ ਇਹ ਨਾਮ ਦੀ ਭਿਖਿਆ ਸਾਨੂੰ ਮਿਲ ਜਾਵੇ ਨਾਮ ਦੀ ਖੈਰ ਸਾਡੀ ਝੋਲੀ ਵਿੱਚ ਪੈ ਜਾਵੇ ਸੁਖ ਹੋਏ ਇਹਦੇ ਨਾਲ ਸਾਨੂੰ ਆਤਮਕ ਸੁਖ ਵੀ ਲੋਕ ਤੇ ਪ੍ਰਲੋਕ ਦਾ ਸੁਖ ਵੀ ਪ੍ਰਾਪਤ ਹੋ ਸਕਦਾ ਹੈ।
ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ ਗੁਰਮੁਖੋ ਉਸ ਵਾਹਿਗੁਰੂ ਦੇ ਦਰ ਉਤੇ ਜਿਤਨੀਆਂ ਵੀ ਸੰਤ ਭਗਤ ਗੁਰਸਿੱਖ ਜੀਵ ਰੂਪ ਸਖੀਆਂ ਖੜੀਆਂ ਨੇ ਤੇ ਉਹਨਾਂ ਸਾਰੀਆਂ ਦਾ ਪਤੀ ਇੱਕੋ ਵਾਹਿਗੁਰੂ ਪਰਮੇਸ਼ਰੀ ਹੈ। ਠਾਕੁਰ ਏਕ ਸਬਾਈ ਨਾਰ ਜੀਵ ਅਨੇਕਾਂ ਨੇ ਪਰ ਇਹਨਾਂ ਦਾ ਮਾਲਕ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਪਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੀਆਂ ਹੋਈਆਂ ਨੇ ਪੁੱਛੈ ਬਾਤੜੀਆਂ ਹਾਂ ਤੇ ਫਿਰ ਉਹਨਾਂ ਨੂੰ ਜਾ ਕੇ ਹੋਰ ਜਗਿਆਸੂ ਇਸਤਰੀਆਂ ਪੁੱਛਦੀਆਂ ਨੇ ਬਈ ਦੱਸੋ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਈ ਹੈ ਤੇ ਨਾਲ ਸਾਨੂੰ ਵੀ ਦੱਸੋ ਅਸੀਂ ਕਿਵੇਂ ਉਸ ਦੇ ਨਾਲ ਮਿਲ ਸਕਦੀਆਂ ਹਾਂ।
ਮਹੱਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਦੋਹਾ ਗਣ ਕਿਤ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕੇ ਫਿਰ ਤੀਜੇ ਸ਼ਲੋਕ ਵਿੱਚ ਆਖਦੇ ਨੇ ਜਿਤਨੀਆਂ ਵੀ ਸੰਤ ਭਗਤ ਗੁਰਸਿੱਖ ਰੂਪ ਸਖੀਆਂ ਨੇ ਸਭੇ ਕੰਤੈ ਰਤੀਆਂ ਉਹ ਸਾਰੀਆਂ ਪਤੀ ਪਰਮੇਸ਼ਰ ਦੇ ਪ੍ਰੇਮ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਮੈਂ ਦੁਹਾਗਣ ਕਹਿਤੇ ਮੈਂ ਜਿਹੜੀ ਦੁਹਾਗਣ ਹਾਂ ਤੇ ਮੈਂ ਕਿਸ ਗਿਣਤੀ ਵਿੱਚ ਹਾਂ ਮੈਂ ਕਿਸੇ ਗਿਣਤੀ ਵਿੱਚ ਨਹੀਂ ਹਾਂ।
ਮੈਂ ਤਨ ਅਵਗਣ ਏਤੜੇ ਖਸਮ ਨ ਫੇਰੇ ਚਿੱਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਤਨ ਦੇ ਵਿੱਚ ਇੰਨੇ ਔਗਣ ਨੇ, ਇੰਨੇ ਐਬ ਨੇ, ਇੰਨੇ ਵਿਕਾਰ ਨੇ, ਇੰਨੇ ਪਾਪ ਨੇ, ਖਸਮ ਨਾ ਫੇਰੇ ਚਿੱਤ। ਉਹ ਮਾਲਕ ਵਾਹਿਗੁਰੂ ਮੇਰੇ ਵੱਲ ਆਪਣਾ ਚਿੱਤ ਫੇਰਦਾ ਹੀ ਨਹੀਂ, ਕਿਉਂਕਿ ਮੇਰੇ ਵਿੱਚ ਔਗਣ ਬਹੁਤੇ ਨੇ, ਇਸੇ ਲਈ ਉਹ ਵਾਹਿਗੁਰੂ ਪਰਮੇਸ਼ਰ ਮੇਰੇ ਵੱਲ ਧਿਆਨ ਨਹੀਂ ਦਿੰਦਾ।
ਮਹੱਲਾ ਪਹਿਲਾ ਹੋ ਬਲਿਆਰੀ ਤਿੰਨ ਕੋ ਸਿਫਤ ਜਿਨ੍ਹਾਂ ਦੈਵਾਤ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਉਚਾਰਨ ਕਰਦੇ ਨੇ, ਗੁਰਮੁਖੋ ਅਸੀਂ ਉਹਨਾਂ ਸਖੀਆਂ ਤੋਂ, ਉਹਨਾਂ ਗੁਰਮੁਖ ਰੂਹਾਂ ਤੋਂ ਬਲਿਹਾਰ ਜਾਂਦੇ ਹਾਂ। ਸਿਫਤ ਜਿਨ੍ਹਾਂ ਦਾ ਵਾਤ, ਵਾਤ ਦਾ ਅਰਥ ਹੈ ਮੁੱਖ, ਜਿਨ੍ਹਾਂ ਦੇ ਮੁੱਖ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਹੈ। ਵਾਹਿਗੁਰੂ ਦੀ ਵਡਿਆਈ ਹਰ ਵੇਲੇ ਹੁੰਦੀ ਹੈ।
ਸਬਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ।
ਲੋ ਜਿਹੜੀਆਂ ਸੁਹਾਗਵੰਤੀਆਂ ਨੇ ਉਹਨਾਂ ਲਈ ਤੇ ਸਾਰੀਆਂ ਹੀ ਰਾਤਾਂ ਸੁਖਦਾਈ ਹੁੰਦੀਆਂ ਨੇ। ਇੱਕ ਮੈਂ ਦੁਹਾਗਣ ਰਾਤ, ਵੀ ਮੈਨੂੰ ਦੁਹਾਗਣ ਨੂੰ ਵੀ ਜੇ ਇੱਕ ਰਾਤ ਮਿਲ ਜਾਵੇ ਤੇ ਮੈਂ ਵੀ ਆਪਣੇ ਆਪ ਨੂੰ ਧੰਨ ਭਾਗ ਸਮਝਾਂਗੀ। ਇਹਦਾ ਮਤਲਬ ਇਹ ਹੈ ਵੀ ਜਿਹੜੀ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਨਾਲ ਪਿਆਰ ਕਰਦੀ ਹੈ, ਉਸ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਝਾਕਦੀ ਹੈ, ਨਾ ਦੇਖਦੀ ਹੈ, ਨਾ ਸੁਣਦੀ ਹੈ, ਨਾ ਕੁਛ ਕਹਿੰਦੀ ਹੈ, ਉਹਦੇ ਉੱਤੇ ਮਾਲਕ ਦੀਆਂ ਖੁਸ਼ੀਆਂ ਹੁੰਦੀਆਂ ਨੇ। ਤੇ ਕੁਛ ਸਾਡੇ ਵਿੱਚ ਉਹ ਵੀ ਲੋਕ ਨੇ ਜਿਹੜੇ ਦਰ ਦਰ ਭਟਕਦੇ ਫਿਰਦੇ ਨੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲ ਟਮੱਕਾ ਸਰਵਰ ਦਾ, ਉਹ ਦੁਹਾਗਣਾ ਵੀ ਸ਼ਾਮਲ ਨੇ। ਤੇ ਉਹਨਾਂ ਨੂੰ ਇਹ ਬੇਨਤੀ ਕਰਨੀ ਬਣਦੀ ਹੈ ਵੀ ਹੇ ਵਾਹਿਗੁਰੂ, ਸੁਹਾਗਣਾ ਦੀਆਂ ਤੇ ਸਾਰੀਆਂ ਹੀ ਰਾਤਾਂ, ਸਾਰੀਆਂ ਅਵਸਥਾਵਾਂ ਹੀ ਉਹਨਾਂ ਦੀਆਂ ਸਫਲ ਤੇ ਸੁਖਦਾਈ ਹੁੰਦੀਆਂ ਨੇ, ਪਰ ਮੈਨੂੰ ਦੁਹਾਗਣ ਨੂੰ ਵੀ ਜੇ ਇੱਕ ਰਾਤ ਮਿਲ ਜਾਵੇ, ਭਾਵ ਕੋਈ ਐਸੀ ਰੁੱਤ, ਚਾਹੇ ਜਵਾਨੀ ਚਾਹੇ ਬਿਰਧ ਅਵਸਥਾ ਕੋਈ ਵੀ ਮਿਲ ਜਾਵੇ, ਤੇ ਉਹਦੇ ਵਿੱਚ ਮੈਂ ਵੀ ਵਾਹਿਗੁਰੂ ਦੀ ਭਗਤੀ ਕਰਾਂ, ਮੇਰਾ ਵੀ ਜੀਵਨ ਸਫਲ ਹੋ ਜਾਵੇ।
ਪੌੜੀ ਦਰ ਮੰਗਤ ਜਾਚੈ ਦਾਨ, ਹਰ ਦੀ ਜੈ ਕਿਰਪਾ ਕਰ।
ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਮੰਗਤਾ ਆਪ ਜੀ ਦੇ ਦਰ ਤੋਂ ਦਾਨ ਮੰਗਦਾ ਹਾਂ, ਹਰ ਦੀ ਜੈ ਕਿਰਪਾ ਕਰ। ਹੇ ਵਾਹਿਗੁਰੂ, ਤੂੰ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਦਾਨ ਪਾ ਦੇ।
ਗੁਰਮੁਖ ਲਿਹੋ ਮਿਲਾਏ ਜਨ ਪਾਵੇ ਨਾਮ ਹਰ।
ਉਹ ਕਿਹੜਾ ਦਾਨ ਹੈ ਜਨ ਪਾਵੇ ਨਾਮ ਹਰ? ਇਹ ਜਨ ਦਾਸ ਆਪ ਜੀ ਦਾ ਨਾਮ ਦਾ ਦਾਨ ਪ੍ਰਾਪਤ ਕਰੇ। ਗੁਰਮੁਖ ਲਿਹੋ ਮਿਲਾਏ ਜਨ ਪਾਵੇ ਨਾਮ ਹਰ। ਹੇ ਵਾਹਿਗੁਰੂ ਜੀ, ਤੁਸੀਂ ਗੁਰੂ ਦੁਆਰਾ ਮੇਰੀ ਝੋਲੀ ਵਿੱਚ ਨਾਮ ਪਾ ਕੇ ਤੇ ਮੈਨੂੰ ਆਪਣੇ ਨਾਲ ਮਿਲਾ ਲਵੋ।
ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ।
ਹੇ ਵਾਹਿਗੁਰੂ ਜੀ, ਤੁਸੀਂ ਅਨਹਦ ਸ਼ਬਦ ਵੀ ਜਿਹੜੇ ਨਾਮ ਬਾਣੀ ਦੇ ਅਜੱਪਾ ਜਾਵ ਰੂਪ ਸ਼ਬਦ ਮੇਰੇ ਅੰਦਰ ਪ੍ਰਗਟ ਕਰਕੇ ਜੋਤੀ ਜੋਤ ਧਰ, ਵੀ ਮੇਰੀ ਜੋਤ ਨੂੰ ਆਪਣੀ ਜੋਤ ਵਿੱਚ ਟਿਕਾ ਲੋ, ਭਾਵ ਮੇਰੀ ਜਿਹੜੀ ਬੁੱਧੀ ਹੈ, ਮੇਰੀ ਆਤਮਾ ਹੈ, ਉਹ ਤੁਹਾਡੇ ਵਿੱਚ ਅਭੇਦ ਹੋ ਜਾਵੇ।
ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ।
ਇਹ ਵਾਹਿਗੁਰੂ ਜੀ, ਮੈਂ ਹਿਰਦੇ ਵਿੱਚ ਵੀ ਆਪ ਜੀ ਦੇ ਗੁਣਾਂ ਨੂੰ ਗਾ ਕੇ ਤੇ ਆਪਣੀ ਰਸਨਾ ਤੋਂ ਵੀ ਜੈ ਜੈ ਜੈਕਾਰ ਦਾ ਸ਼ਬਦ ਉਚਾਰਨ ਕਰਕੇ ਜੀਵਨ ਸਫਲ ਕਰ ਲਵਾਂ।
ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਗ ਮੈਂ ਵਰਤੈ ਆਪ, ਉਹ ਵਾਹਿਗੁਰੂ ਸਾਰੇ ਸੰਸਾਰ ਦੇ ਵਿੱਚ ਆਪ ਵਰਤ ਰਿਹਾ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਹਰ ਸੇਤੀ ਪ੍ਰੀਤ ਕਰ। ਆਪਣੇ ਮਨ ਨੂੰ ਕਹਿੰਦੇ ਨੇ ਐ ਮਨ, ਤੂੰ ਉਸ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ।
ਸਲੋਕ ਮਹੱਲਾ ਪਹਿਲਾ, ਜਿਨੀ ਨਸ ਪਾਇਓ ਪ੍ਰੇਮ ਰਸ, ਕੰਤ ਨ ਪਾਇਓ ਸਾਉ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜਿਨੀ ਨਾ ਪਾਇਓ ਪ੍ਰੇਮ ਰਸ, ਵੀ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਉਸ ਪਤੀ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਪ੍ਰਾਪਤ ਨਹੀਂ ਕੀਤਾ, ਕੰਤ ਨਾ ਪਾਇਓ ਸਾਉ, ਉਹਨਾਂ ਨੇ ਪਤੀ ਦੇ ਸੁਹਾਗ ਦਾ ਸਾਉ ਸੁਖ, ਸੁਹਾਗ ਦਾ ਸੁਖ ਵੀ ਉਹਨਾਂ ਨੇ ਨਹੀਂ ਪ੍ਰਾਪਤ ਕੀਤਾ।
ਸੁੰਜੇ ਕਰ ਕਾ ਪਾਉਣਾ, ਜੋ ਆਇਆ ਤਿਉ ਜਾਓ।
ਉਹਨਾਂ ਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਕੋਈ ਸੁੰਜੇ ਘਰ ਦਾ ਪ੍ਰਾਹੁਣਾ ਹੋਵੇ, ਉਹ ਜਿਵੇਂ ਆਉਂਦਾ ਤੇ ਉਸੇ ਤਰ੍ਹਾਂ ਹੀ ਖਾਲੀ ਮੁੜ ਜਾਂਦਾ, ਨਾ ਕੋਈ ਉਹਨੂੰ ਚਾਹ ਪਾਣੀ ਪੁੱਛਦਾ, ਨਾ ਉਹਨੂੰ ਜੀ ਆਇਆ ਕਹਿੰਦਾ, ਨਾ ਹੀ ਕੋਈ ਉਹਨੂੰ ਬੈਠਣ ਲਈ ਆਖਦਾ ਹੈ। ਇਸੇ ਤਰ੍ਹਾਂ ਵੀ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਉਹਦੇ ਨਾਲ ਪਿਆਰ ਨਹੀਂ ਕੀਤਾ, ਉਹਦੀ ਭਗਤੀ ਨਹੀਂ ਕੀਤੀ, ਉਹ ਸੰਸਾਰ ਵਿੱਚ ਜਿਹੋ ਜਿਹੇ ਆਏ ਜਿਹੋ ਜਿਹੇ ਨਾ ਆਏ, ਉਹਨਾਂ ਦੀ ਹਾਲਤ ਉਸ ਸੁੰਨੇ ਘਰ ਦੇ ਪ੍ਰਾਹੁਣੇ ਵਰਗੀ, ਜਿਹੜਾ ਆਉਂਦਾ ਤੇ ਬਸ ਉਹ ਖਾਲੀ ਮੁੜ ਜਾਂਦਾ ਹੈ।
ਮਹੱਲਾ ਪਹਿਲਾ ਸੋ ਓਲਾਮੇ ਦਿਨਾ ਕੇ ਰਾਤੀ ਮਿਲਨ ਸਹੰਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਦੀ ਹਾਲਤ ਬਿਆਨ ਕਰਦੇ ਨੇ ਬਈ ਵੇਖ ਲੋ ਸੋ ਓਲਾਮੇ ਦਿਨਾ ਕੇ, ਬਈ ਅਸੀਂ ਦਿਨ ਦੇ ਵਿਚ ਲੋਕਾਂ ਦੇ ਨਾਲ ਠੱਗੀਆਂ ਠੋਰੀਆਂ ਕਰਦੇ ਹਾਂ, ਬਈ ਸੋ ਓਲਾਮੇ ਤਾਂ ਸਾਨੂੰ ਦਿਨ ਦੇ ਮਿਲਦੇ ਨੇ ਤੇ ਰਾਤੀ ਮਿਲਣ ਸਹੰਸ, ਤੇ ਰਾਤ ਨੂੰ ਅਸੀਂ ਹੋਰ ਕੋਈ ਬਦ ਫੈਲੀਆਂ ਕਰਦੇ ਹਾਂ, ਚੋਰੀਆਂ ਯਾਰੀਆਂ ਕਰਦੇ ਹਾਂ, ਤੇ ਰਾਤਾਂ ਨੂੰ ਸਾਨੂੰ ਹਜ਼ਾਰਾਂ ਉਲਾਮੇ ਮਿਲਦੇ ਨੇ, ਸੌ ਉਲਾਮੇ ਦਿਨ ਦੇ ਮਿਲਦੇ ਨੇ ਠੱਗੀਆਂ ਠੋਰੀਆਂ ਕਰਨ ਦੇ, ਤੇ ਰਾਤ ਨੂੰ ਭੈੜੇ ਕੰਮ ਕਰਨ ਦੇ ਹਜ਼ਾਰਾਂ ਉਲਾਮੇ ਮਿਲਦੇ ਹਨ।
ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਹੰਸ ਵਾਂਗੂ ਜੀਵ ਹੈ ਇਹ ਵੇਖ ਲੋ ਵਾਹਿਗੁਰੂ ਦੀ ਸਿਫਤ ਸਲਾਹ ਦੇ ਮੋਤੀਆਂ ਨੂੰ ਛੱਡ ਕੇ ਤੇ ਕਰੰਗੀ ਲੱਗਾ ਹੰਸ ਵੀ, ਇਹ ਕਹਿੰਦੇ ਜਿਹੜੇ ਪਰਾਏ ਸਰੀਰ ਨੇ ਹੱਡੀਆਂ ਦੇ ਪਿੰਜਰ ਨੇ ਉਹਨਾਂ ਨੂੰ ਚੁੰਡਣ ਲੱਗਿਆ ਹੋਇਆ, ਜਿਵੇਂ ਹੰਸ ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ। ਜੀਵ ਨੂੰ ਚਾਹੀਦਾ ਸੀ ਇਹ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ, ਪਰ ਇਹ ਸਿਫਤ ਸਲਾਹ ਦੇ ਮੋਤੀਆਂ ਨੂੰ ਛੱਡ ਕੇ ਕੀਰਤਨ ਨਿਰਮੋਲਕ ਹੀਰਾ ਨੂੰ ਛੱਡ ਕੇ ਤੇ ਇਹ ਜਿਹੜੇ ਪਰਾਏ ਸਰੀਰ ਨੇ ਹੱਡੀਆਂ ਦੇ ਕਰੰਗ ਨੇ ਇਹਨਾਂ ਨੂੰ ਚੁੰਡਣ ਦੇ ਵਿੱਚ ਲੱਗਿਆ ਹੋਇਆ ਹੈ।
ਫਿਟ ਵੇਹਾ ਜੀਵਿਆ ਜਿਦ ਖਾਏ ਵਧਾਇਆ ਪੇਟ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਟ ਅਵੇਹਾ ਜੀਵਿਆ, ਇਹੋ ਜੇ ਜੀਵਨ ਨੂੰ ਪਾਈ ਫਿਟੇ ਮੂੰਹ ਹੈ, ਇਹੋ ਜੇ ਜੀਵਨ ਨੂੰ ਲਖ ਲਾਣਤ ਹੈ ਜਿਤ ਖਾਏ ਵਧਾਇਆ ਪੇਟ, ਜਿਸ ਦੇ ਅੰਦਰ ਖਾ ਖਾ ਕੇ ਪਦਾਰਥ ਆਪਣੇ ਪੇਟ ਨੂੰ ਵਧਾਇਆ ਹੈ, ਭਾਵ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਭੈੜੇ ਕੰਮ ਕੀਤੇ, ਸ਼ਰਾਬਾਂ ਕਬਾਬਾਂ ਖਾਧੀਆਂ ਤੇ ਆਪਣੇ ਪੇਟ ਨੂੰ ਵਧਾਇਆ ਹੈ, ਤੇ ਇਹੋ ਜਿਹੇ ਜੀਵਨ ਨੂੰ ਲਖ ਲਾਣਤ ਹੈ ਫਿਟੇ ਮੂੰਹ ਹੈ।
ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਵਾਹਿਗੁਰੂ ਦੇ ਸੱਚੇ ਨਾਮ ਤੋਂ ਬਿਨਾਂ ਜਿੰਨੇ ਹੋਰ ਸਾਰੇ ਹੇਤ ਮੋਹ ਪਿਆਰ ਨੇ ਦੁਨੀਆਂ ਦੇ ਉਹ ਸਾਡੇ ਦੁਸ਼ਮਣ ਬਣ ਜਾਂਦੇ ਹੈ। ਜਦੋਂ ਆਉਂਦਾ ਸਮਾਂ ਆਉਂਦਾ ਹੈ ਵਾਹਿਗੁਰੂ ਦਾ ਨਾਮ ਸਾਡਾ ਮਿੱਤਰ ਬਣਦਾ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਿਹੜੇ ਹੋਰ ਝੂਠੇ ਮੋਹ ਪਿਆਰ ਨੇ ਉਹ ਸਾਡੇ ਦੁਸ਼ਮਣ ਬਣ ਜਾਂਦੇ ਨੇ, ਭਾਵ ਉਹ ਸਾਡੀ ਕੋਈ ਸਹਾਇਤਾ ਨਹੀਂ ਉਸ ਵੇਲੇ ਕਰ ਸਕਦੇ।
ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ।
ਢਾਡੀ ਗੁਣ ਗਾਵੈ ਨਿਤ, ਇੱਥੇ ਵਿਸਰਾਮ ਹੈ, ਇਹ ਵੀ ਚੇਤੇ ਰੱਖਣਾ ਹੈ। ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ, ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਿੱਖਿਆ ਦਿੰਦੇ ਹਨ ਵੀ ਢਾਡੀ ਗੁਣ ਗਾਵੈ ਨਿਤ, ਵੀ ਇਹ ਜਿਹੜਾ ਢਾਡੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਆਪ ਨੂੰ ਢਾਡੀ ਵਰਣਨ ਕਰਦੇ ਨੇ ਕਿਉਂਕਿ ਢਾਡੀ ਵਾਰਾਂ ਗਾਉਂਦੇ ਸਨ ਤੇ ਹੁਣ ਗੁਰੂ ਮਹਾਰਾਜ ਆਪ ਵਾਰ ਗਾਉਂਦੇ ਨੇ। ਢਾਡੀ ਗੁਣ ਗਾਵੈ ਨਿਤ, ਵੀ ਇਹ ਜਿਹੜਾ ਢਾਡੀ ਹੈ ਗੁਰੂ ਕਾ ਜਸ ਕਰਨ ਵਾਲਾ, ਇਹ ਹਮੇਸ਼ਾ ਉਸ ਮਾਲਕ ਦੇ ਗੁਣ ਗਾਉਂਦਾ ਹੈ ਤੇ ਇਹਨੇ ਗੁਣ ਗਾ ਕੇ ਆਪਣਾ ਜਨਮ ਸਵਾਰ ਲਿਆ, ਜਨਮ ਸਫਲਾ ਕਰ ਲਿਆ ਹੈ।
ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ।
ਤੇ ਗੁਰੂ ਦੁਆਰਾ ਵਾਹਿਗੁਰੂ ਦੀ ਸੇਵਾ ਕਰਕੇ ਤੇ ਉਸ ਮਾਲਕ ਦੀ ਸਿਫਤ ਸਲਾਹ ਕਰਕੇ ਸੱਚਾ ਉਰ ਧਾਰਿਆ, ਵੀ ਉਹ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ।
ਘਰ ਦਰ ਪਾਵੈ ਮਹਿਲ ਨਾਮ ਪਿਆਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਹੁਣ ਢਾਡੀ ਨਾਮ ਪਿਆਰਿਆ, ਨਾਮ ਦੇ ਨਾਲ ਪਿਆਰ ਕਰ ਰਿਹਾ ਹੈ, ਉਸ ਨਾਮ ਦੇ ਪਿਆਰ ਦਾ ਸਦਕਾ ਘਰ ਦਰ ਪਾਵੈ ਮਹਿਲ, ਵੀ ਇਹ ਉਸ ਵਾਹਿਗੁਰੂ ਦੇ ਦਰ ਤੇ ਘਰ ਤੇ ਮਹਿਲ ਨੂੰ ਵੀ ਹੁਣ ਪ੍ਰਾਪਤ ਕਰ ਲਵੇਗਾ। ਇਹਦਾ ਮਤਲਬ ਇਹ ਹੈ ਜਿਸਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ ਉਸ ਵਾਹਿਗੁਰੂ ਦੇ ਦਰ ਨੂੰ ਤੇ ਘਰ ਨੂੰ, ਦਰ ਹੋ ਗਿਆ ਗਿਆਨ ਤੇ ਘਰ ਹੋ ਗਿਆ ਤੁਰੀਆ ਪਦ ਤੇ ਮਹਿਲ ਹੋ ਗਿਆ ਸੱਚਖੰਡ ਰੱਬ ਦਾ ਘਰ। ਘਰ ਦਰ ਪਾਵੈ ਮਹਿਲ, ਵੀ ਉਹ ਦਰ ਗਿਆਨ ਤੇ ਘਰ ਸਵੈ ਸਰੂਪ ਤੇ ਮਹਿਲ ਵਾਹਿਗੁਰੂ ਦਾ ਸੱਚਖੰਡ ਵਾਹਿਗੁਰੂ ਦਾ ਸਰੂਪ ਪ੍ਰਾਪਤ ਕਰ ਲੈਂਦਾ ਹੈ।
ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ।
ਤੇ ਮੈਂ ਗੁਰੂ ਦੀ ਕਿਰਪਾ ਦੁਆਰਾ ਨਾਮ ਪ੍ਰਾਪਤ ਕੀਤਾ ਹੈ ਇਸ ਲਈ ਗੁਰ ਕੋ ਵਾਰਿਆ ਤੇ ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ।
ਤੂੰ ਆਪ ਸਵਾਰਿਆ ਸਿਰਜਨ ਹਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਤੂੰ ਸਿਰਜਨ ਹਾਰ ਹੈ, ਗੁਰਮੁਖਾਂ ਦੇ ਜੀਵਨ ਨੂੰ ਤੂੰ ਆਪ ਹੀ ਸਿਰਜਦਾ ਹੈ ਤੇ ਆਪ ਹੀ ਤੂੰ ਸਵਾਰਦਾ ਹੈ, ਕਿਉਂਕਿ ਇਹ ਸਾਰੀ ਤੇਰੀ ਹੀ ਬਖਸ਼ਿਸ਼ ਹੈ। ਗੁਰਮੁਖਾਂ ਦੇ ਜੀਵਨ ਨੂੰ ਸਿਰਜਦਾ ਵੀ ਤੂੰ ਹੈ, ਕਿਉਂਕਿ ਸਿਰਜਣਹਾਰ ਹੈ ਤੇ ਤੂੰ ਆਪ ਹੀ ਉਸਦੇ ਜੀਵਨ ਨੂੰ ਸਵਾਰਦਾ ਹੈ। ਇਹਦਾ ਮਤਲਬ ਇਹ ਹੈ, ਜਿਵੇਂ ਮਾਤਾ ਪਿਤਾ ਪੁੱਤਰ ਦੇ ਸਰੀਰ ਨੂੰ ਸਿਰਜਦੇ ਵੀ ਹਨ ਤੇ ਫਿਰ ਉਹਦੇ ਜੀਵਨ ਨੂੰ ਸਵਾਰਨ ਦੀ ਵੀ ਪੂਰੀ ਕੋਸ਼ਿਸ਼ ਕਰਦੇ ਨੇ, ਭਾਵ ਬੱਚਿਆਂ ਨੂੰ ਜਨਮ ਦੇ ਕੇ ਪੈਦਾ ਕਰਕੇ ਫਿਰ ਮਾਤਾ ਪਿਤਾ ਉਹਨਾਂ ਨੂੰ ਪੜ੍ਹਾਉਂਦੇ ਨੇ, ਲਿਖਾਉਂਦੇ ਨੇ, ਉਹਨਾਂ ਦੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਕਰਦੇ ਨੇ, ਧਰਮ ਦੀ ਸਿੱਖਿਆ ਵੀ ਦਿੰਦੇ ਨੇ, ਬਾਣੀ ਪੜ੍ਹਨ ਲਈ ਵੀ ਕਹਿੰਦੇ ਨੇ। ਇਸੇ ਤਰ੍ਹਾਂ ਹੀ ਵਾਹਿਗੁਰੂ ਤੂੰ ਸਿਰਜਣਹਾਰ ਹੈ ਤੇ ਤੂੰ ਆਪ ਹੀ ਗੁਰਮੁਖਾਂ ਦੇ ਜੀਵਨ ਨੂੰ ਸਵਾਰਦਾ ਹੈ।
ਸਲੋਕ ਮਹੱਲਾ ਪਹਿਲਾ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਉਪਦੇਸ਼ ਦਿੰਦੇ ਹਨ। ਪਹਿਲੀ ਪੰਕਤੀ ਵਿੱਚ ਉਦਾਹਰਣ ਹੈ, ਦੀਵਾ ਬਲੇ ਅੰਧੇਰਾ ਜਾਏ, ਭਈ ਵੇਖ ਲੋ ਜਦੋਂ ਦੀਵਾ ਬਲਦਾ ਹੈ, ਦੀਵਾ ਜਗਦਾ ਹੈ, ਉਸ ਵੇਲੇ ਹਨੇਰਾ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਵੇਦ ਪਾਠ ਮਤ ਪਾਪਾਂ ਖਾਏ, ਜਿਹੜਾ ਵੇਦਾਂ ਦਾ, ਧਰਮ ਗ੍ਰੰਥਾਂ ਦਾ, ਗੁਰਬਾਣੀ ਦਾ ਪਾਠ ਹੈ, ਵੀ ਇਹ ਜਿਹੜੀ ਧਰਮ ਗ੍ਰੰਥਾਂ ਦੇ ਪਾਠ ਕਰਨ ਵਾਲੀ ਮਤ ਹੈ, ਉਹ ਸਾਡੇ ਪਾਪਾਂ ਨੂੰ ਖਾ ਜਾਂਦੀ ਹੈ। ਇਹਦਾ ਮਤਲਬ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰਦੇ ਹਾਂ, ਉਹਦੇ ਨਾਲ ਸਾਨੂੰ ਚੰਗੀ ਮਤ, ਚੰਗੀ ਬੁੱਧੀ, ਚੰਗੀ ਅਕਲ ਮਿਲਦੀ ਹੈ, ਜਿਸ ਦੇ ਨਾਲ ਪਾਪਾਂ ਨੂੰ ਨਾਸ਼ ਕੀਤਾ ਜਾਂਦਾ ਹੈ।
ਉਗਵੈ ਸੂਰ ਨ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਗਵੈ ਸੂਰ, ਜਦੋਂ ਸੂਰਜ ਉਗਦਾ ਹੈ, ਸੂਰਜ ਚੜ੍ਹਦਾ ਹੈ, ਨ ਜਾਪੈ ਚੰਦ, ਉਸ ਵੇਲੇ ਚੰਦਰਮਾ ਨਹੀਂ ਦਿਖਾਈ ਦਿੰਦਾ। ਜਦੋਂ ਸੂਰਜ ਚੜ੍ਹ ਜਾਵੇ ਫਿਰ ਚੰਦਰਮਾ ਆਲੋਪ ਹੋ ਜਾਂਦਾ ਹੈ। ਇਸੇ ਤਰ੍ਹਾਂ ਜਹ ਗਿਆਨ ਪ੍ਰਗਾਸ, ਜਿੱਥੇ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਦੋਂ ਪ੍ਰਚੰਡ ਗਿਆਨ ਦਾ ਸੂਰਜ ਪ੍ਰਕਾਸ਼ਮਾਨ ਹੋ ਜਾਂਦਾ ਹੈ, ਅਗਿਆਨ ਮਿਟੰਤ, ਉੱਥੇ ਅਗਿਆਨ ਦਾ ਚੰਦਰਮਾ ਮਿਟ ਜਾਂਦਾ ਹੈ।
ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪੰਡਿਤ ਲੋਕ ਨੇ, ਉਹਨਾਂ ਨੇ ਜਿਹੜਾ ਵੇਦਾਂ ਦਾ ਪਾਠ ਹੈ, ਧਰਮ ਗ੍ਰੰਥਾਂ ਦਾ ਪਾਠ ਹੈ, ਇਹਨੂੰ ਵੀ ਸੰਸਾਰ ਦੀ ਕਾਰ ਕਿਰਤ ਬਣਾ ਲਿਆ ਹੈ। ਭਾਵ ਜਿਹੜੇ ਪੰਡਿਤ ਲੋਕ ਨੇ, ਉਹ ਵੇਦਾਂ ਦਾ ਪਾਠ ਇਸ ਲਈ ਕਰਦੇ ਨੇ ਵੀ ਉਹ ਤੋਂ ਉਹਨਾਂ ਨੂੰ ਰਿਜਕ ਮਿਲਦਾ, ਉਪਜੀਵਿਕਾ ਦਾ ਸਾਧਨ ਉਹਨਾਂ ਨੇ ਬਣਾ ਲਿਆ। ਹਾਲਾਂਕਿ ਧਰਮ ਗ੍ਰੰਥਾਂ ਦਾ ਪਠਨ ਪਾਠਨ ਇਹ ਜੀਵਨ ਦੇ ਸੁਧਾਰ ਲਈ, ਪਾਪਾਂ ਨੂੰ ਨਾਸ਼ ਕਰਨ ਲਈ ਸੀ, ਪਰ ਪੰਡਿਤ ਲੋਕਾਂ ਨੇ, ਦੁਨੀਆਦਾਰ ਲੋਕਾਂ ਨੇ ਇਹ ਵੇਦ ਪਾਠ ਨੂੰ ਸੰਸਾਰ ਦੀ ਇੱਕ ਕਿਰਤ ਬਣਾ ਲਿਆ ਹੈ, ਰੋਜੀ ਰੋਟੀ ਦਾ ਸਾਧਨ ਬਣਾ ਲਿਆ ਹੈ। ਪੜ ਪੜ ਪੰਡਿਤ ਕਰਹਿ ਵਿਚਾਰ, ਤੇ ਪੰਡਿਤ ਲੋਕ ਇਹਨਾਂ ਵੇਦਾਂ ਨੂੰ, ਧਰਮ ਗ੍ਰੰਥਾਂ ਨੂੰ ਪੜ ਪੜ ਕੇ ਇਹਨਾਂ ਦੀ ਵਿਚਾਰ ਕਰਦੇ ਹਨ ਤੇ ਨਾਲ ਭੇਟਾ ਪੂਜਾ ਦਕਸ਼ਣਾ ਵੀ ਲੈਂਦੇ ਹਨ।
ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਲੀ ਪਰਮਾਰਥ ਨੂੰ ਸਮਝੇ ਤੋਂ ਬਿਨਾ, ਧਰਮ ਗ੍ਰੰਥਾਂ ਦਾ ਜੋ ਅਸਲੀ ਉਦੇਸ਼ ਹੈ, ਗੁਰਬਾਣੀ ਦੀ ਵੀ ਗੱਲ ਨਾਲ ਹੀ ਹੈ, ਵੀ ਅਸੀਂ ਵੀ ਗੁਰਬਾਣੀ ਨੂੰ ਆਪਣੇ ਰਿਜਕ ਦਾ ਸਾਧਨ ਕਈਆਂ ਨੇ ਬਣਾਇਆ ਹੋਇਆ, ਠੀਕ ਹੈ, ਸਾਡੀਆਂ ਲੋੜਾਂ ਵੀ ਨੇ, ਪਰ ਨਿਰਾ ਪੂਰਾ ਇਹਨੂੰ ਰੋਜੀ ਦਾ ਸਾਧਨ ਬਣਾ ਲੈਣਾ ਇਹ ਸਾਡੀ ਮੂਰਖਤਾ ਹੈ। ਇਹਦੇ ਵਿੱਚੋਂ ਆਪਣੇ ਜੀਵਨ ਦੇ ਸੁਧਾਰ ਦੀ ਵੀ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਬਿਨ ਬੂਝੇ ਸਭ ਹੋਏ ਖੁਆਰ, ਜਿੰਨਾ ਚਿਰ ਤੱਕ ਅਸੀਂ ਧਰਮ ਗ੍ਰੰਥਾਂ ਦੇ ਅਸਲੀ ਪ੍ਰਯੋਜਨ ਨੂੰ, ਇਸ ਸ਼ਬਦ ਗੁਰੂ ਦੇ ਸਿਧਾਂਤ ਨੂੰ ਨਹੀਂ ਸਮਝਦੇ, ਉਨਾ ਚਿਰ ਸਾਰੇ ਜੀਵ ਖੁਆਰ ਹੁੰਦੇ ਹਨ। ਨਾਨਕ ਗੁਰਮੁਖ ਉਤਰਸ ਪਾਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਗੁਰੂ ਦੀ ਕਿਰਪਾ, ਗੁਰੂ ਅਨੁਸਾਰੀ ਹੋ ਕੇ, ਗੁਰੂ ਦੇ ਆਗਿਆਕਾਰੀ ਹੋ ਕੇ, ਵਿਰਲੇ ਗੁਰਮੁਖ ਪਿਆਰੇ ਬਾਣੀ ਦੀ ਸ਼ਬਦ ਦੀ ਓਟ ਲੈ ਕੇ ਪਵ ਸਾਗਰ ਤੋਂ ਪਾਰ ਉਤਰਦੇ ਹਨ।
ਮਹੱਲਾ ਪਹਿਲਾ, ਸ਼ਬਦ ਹੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਨੇ, ਸ਼ਬਦ ਹੈ ਸਾਧਨਾ ਆਇਓ, ਉਹਨਾਂ ਨੂੰ ਗੁਰ ਉਪਦੇਸ਼ ਦਾ ਸਵਾਦ ਨਹੀਂ ਆਇਆ। ਭਾਵ ਕਈ ਇਹੋ ਜਿਹੇ ਵੀ ਲੋਕ ਨੇ, ਜਦੋਂ ਗੁਰੂ ਘਰ ਆਉਂਦੇ ਨੇ, ਉਹ ਕਹਿੰਦੇ ਨੇ ਸਾਨੂੰ ਤੇ ਬਾਣੀ ਦੀ ਸਮਝ ਹੀ ਨਹੀਂ ਆਉਂਦੀ, ਉਹਨਾਂ ਨੂੰ ਰਸ ਕੀ ਆਉਣਾ। ਸ਼ਬਦ ਸਾਧਨਾ ਆਇਓ। ਉਹਨਾਂ ਨੂੰ ਨਾਮ ਬਾਣੀ ਦਾ ਸਵਾਦ ਹੀ ਨਹੀਂ ਆਇਆ ਤੇ ਨਾਮ ਨਾ ਲੱਗੋ ਪਿਆਰ, ਨਾ ਹੀ ਉਹਨਾਂ ਦਾ ਨਾਮ ਦੇ ਨਾਲ ਪਿਆਰ ਲੱਗਿਆ ਹੈ।
ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ।
ਉਹ ਆਪਣੀ ਜ਼ੁਬਾਨ ਤੋਂ ਹਮੇਸ਼ਾ ਲਈ ਫਿੱਕਾ ਬੋਲਦੇ ਨੇ, ਮਾੜਾ ਬੋਲਦੇ ਨੇ, ਮੁੰਦਾ ਚੰਗਾ ਬੋਲਦੇ ਨੇ, ਨਿਤ ਨਿਤ ਹੋਏ ਖੁਆਰ ਤੇ ਰੋਜ਼ ਰੋਜ਼ ਖੁਆਰ ਵੀ ਹੁੰਦੇ ਨੇ। ਜਿਹੜਾ ਕਿਸੇ ਨੂੰ ਫਿੱਕਾ ਬੋਲਦਾ ਹੈ, ਕਿਸੇ ਨੂੰ ਮਾੜਾ ਚੰਗਾ ਬੋਲਦਾ ਹੈ, ਫਿਰ ਅੱਗੋਂ ਉਸ ਨੂੰ ਬੇਇੱਜ਼ਤੀ ਵੀ ਕਰਾਉਣੀ ਪੈਂਦੀ ਹੈ, ਇਸ ਲਈ ਨਿਤ ਨਿਤ ਉਹ ਖੁਆਰ ਹੁੰਦੇ ਹਨ।
ਨਾਨਕ ਪਿਆ ਕਿਰਤ ਕਮਾਉਣਾ ਕੋਈ ਨਾ ਮੇਟਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੇ ਮਨਮੁੱਖਾਂ ਦੇ ਸਿਰ ਉੱਤੇ ਵੀ ਇਹੋ ਜਿਹਾ ਕਰਮ ਲੇਖ ਪਿਆ ਹੋਇਆ ਹੈ, ਉਹਦੇ ਅਨੁਸਾਰ ਉਹ ਜਿਹੋ ਜੇ ਪਹਿਲਾਂ ਕੰਮ ਕਰਦੇ ਸਨ ਤੇ ਕਮਾਵਣਾ ਉਹੋ ਜੇ ਹੁਣ ਕਰੀ ਜਾ ਰਹੇ ਨੇ। ਕੋਈ ਨਾ ਮੇਟਣ ਹਾਰ, ਉਹਨਾਂ ਦੇ ਮੱਥੇ ਤੇ ਜੋ ਕਰਮ ਲਿਖਿਆ ਹੈ ਉਹਨੂੰ ਕੋਈ ਵੀ ਮੇਟਣ ਵਾਲਾ ਨਹੀਂ ਹੈ।
ਪੌੜੀ ਜੇ ਪ੍ਰਭਸਾ ਲਾਏ ਆਪਣਾ ਸੋ ਸੋਭਾ ਪਾਏ।
ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਜੇ ਪ੍ਰਭਸਾ ਲਾਏ ਆਪਣਾ, ਜਿਹੜੇ ਆਪਣੇ ਮਾਲਕ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਸੋ ਸੋਭਾ ਪਾਏ, ਬਈ ਉਹ ਲੋਕ ਪਰਲੋਕ ਵਿੱਚ ਸੋਭਾ ਪਾਉਂਦੇ ਹਨ।
ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਆਪਣੇ ਮਨ ਵਿੱਚੋਂ ਹੋਮੈ ਨੂੰ ਦੂਰ ਕਰਕੇ ਤੇ ਸੱਚੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ।
ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ।
ਤੇ ਫਿਰ ਉਹ ਸੱਚੀ ਬਾਣੀ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ ਤੇ ਸੱਚਾ ਸੁਖ ਪਾਏ ਤੇ ਫਿਰ ਉਹ ਸੱਚਾ ਹੀ ਸੁਖ, ਅਵਨਾਸ਼ੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਮੇਲ ਭਇਆ ਚਿਰੀ ਵਿਛੁੰਨਿਆ ਗੁਰਪੁਰਖ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦਾ ਚਿਰਾਂ ਦੇ ਵਿਛੜਿਆਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਵੀ ਹੋ ਗਿਆ ਹੈ। ਕਿਵੇਂ ਗੁਰਪੁਰਖ ਮਿਲਾਏ? ਬਈ ਉਹਨਾਂ ਨੂੰ ਗੁਰੂ ਮਹਾਂਪੁਰਖ ਨੇ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ ਹੈ।
ਮਨ ਮਹਿਲਾ ਇਹ ਸ਼ੁੱਧ ਹੈ ਹਰ ਨਾਮ ਤੇ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦਾ ਜਿਹੜਾ ਮੈਲਾ ਮਨ ਸੀ ਤੇ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਇਸ ਤਰ੍ਹਾਂ ਸ਼ੁੱਧ ਹੋ ਗਿਆ ਹੈ, ਕਿਉਂਕਿ ਨਾਮ ਦੇ ਵਿੱਚ ਇਹ ਤਾਕਤ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਇਹ ਮੈਲਾ ਮਨ ਵਾਹਿਗੁਰੂ ਦਾ ਸਿਮਰਨ ਕਰਕੇ ਸ਼ੁੱਧ ਹੁੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਾਂਝੇ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਜੇਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮੇਲ ਭਇਆ ਚਿਰੀ ਵਿਛੁੰਨਿਆ ਗੁਰਪੁਰਖ ਮਿਲਾਏ। ਮਨ ਮਹਿਲਾਏ ਸ਼ੁੱਧ ਹੈ ਹਰ ਨਾਮ ਤੇ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।